ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਕੀ ਗੋਦ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੇ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਗੁਰਬਾਣੀ ਵਿਚਾਰ ਦੇ ਸਮੇਂ ਅਧੀਨ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਦੁਆਰਾ ਜੋ ਗੁਰਬਾਣੀ ਵਿਚਾਰ ਦੀਆਂ ਲੜੀਆਂ ਲਿਖੀਆਂ ਹਨ, ਉਹਨਾਂ ਵਿੱਚੋਂ ਇੱਕ ਲੜੀ ਇੱਥੇ ਪੜ੍ਹਾਂਗੇ, ਪਿਆਰ ਨਾਲ ਸਰਵਣ ਕਰਨਾ ਜੀ। ਵਿਸ਼ਾ ਹੈ ਸਿਮਰਨ। ਉਂਝ ਤਾਂ ਸਾਰੀ ਗੁਰਬਾਣੀ ਵਿੱਚ ਸਿਮਰਨ ਦੀ ਉਪਮਾ ਕੀਤੀ ਗਈ ਹੈ, ਪਰ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਸਿਮਰਨ ਦੀ ਖਾਸ ਵਿਸ਼ੇਸ਼ਤਾ, ਮਹੱਤਤਾ ਅਤੇ ਵਡਿਆਈ ਦਰਸਾ ਕੇ ਸਿਮਰਨ ਕਰਨ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ ਅਤੇ ਸਾਨੂੰ ਤਾਕੀਦੀ ਹੁਕਮ ਕੀਤਾ ਗਿਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵਿਓ, ਕੱਲ ਕਲੇਸ਼ ਤਨ ਮਾਹੇ ਮਿਟਾਵਿਓ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ। ਕਿਣਕਾ ਏਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਇਸ ਦੇ ਨਾਲ ਹੀ ਸਿਮਰਨ ਕਰਨ ਦੇ ਅਨੇਕ ਲਾਭ ਦੱਸ ਕੇ ਸਿਮਰਨ ਨੂੰ ਸਰਬ ਸੁੱਖਾਂ ਦਾ ਖਜ਼ਾਨਾ ਕਿਹਾ ਗਿਆ ਹੈ। ਪ੍ਰਭ ਕੈ ਸਿਮਰਨ ਗਰਭ ਨਾ ਬਸੇ, ਪ੍ਰਭ ਕੈ ਸਿਮਰਨ ਦੁੱਖ ਜਮ ਨਸੇ। ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ। ਪ੍ਰਭ ਸਿਮਰਤ ਕੱਚ ਵਿਘਨ ਨ ਲਾਗੇ, ਪ੍ਰਭ ਕੇ ਸਿਮਰਨ ਅੰਧਿਨ ਜਾਗੇ। ਪ੍ਰਭ ਕੇ ਸਿਮਰਨ ਭਾਉ ਨਾ ਵਿਆਪੇ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਸਿਮਰਨ ਦੀ ਇੱਕੋ ਕਿਰਿਆ ਨਾਲ ਹਰ ਕਿਸਮ ਦੇ ਦੁੱਖ, ਕਲੇਸ਼, ਸੰਤਾਪ ਆਦਿ ਮਿਟ ਜਾਂਦੇ ਹਨ। ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਸੁੱਖ, ਆਨੰਦ ਅਤੇ ਕਲਿਆਣ ਪ੍ਰਾਪਤ ਹੋ ਜਾਂਦੇ ਹਨ। ਸਿਮਰਨ ਦੀ ਇੱਕੋ ਹੀ ਕਿਰਿਆ ਨਾਲ ਆਤਮਿਕ ਮੰਡਲ ਦੀਆਂ ਸਾਰੀਆਂ ਅਮੋਲਕ ਦਾਤਾਂ ਪ੍ਰਦਾਨ ਹੋ ਜਾਂਦੀਆਂ ਹਨ। ਆਤਮਿਕ ਅਨੁਭਵ ਦੁਆਰਾ ਇਲਾਹੀ ਮੰਡਲ ਦੇ ਗੁੱਝੇ ਭੇਦਾਂ ਦਾ ਗਿਆਨ ਪ੍ਰਕਾਸ਼ਿਤ ਹੋ ਜਾਂਦਾ ਹੈ। ਭਾਵੇਂ ਸਾਡਾ ਹੋਮੇ ਵਿਹੜਿਆ ਅਗਿਆਨੀ ਮਨ ਇਹਨਾਂ ਆਤਮਿਕ ਮੰਡਲ ਦੇ ਕ੍ਰਿਸ਼ਮਿਆਂ ਅਥਵਾ ਗੁੱਝੇ ਭੇਦਾਂ ਨੂੰ ਨਾ ਸਮਝੇ ਜਾਂ ਨਾ ਮੰਨੇ, ਪਰ ਗੁਰਬਾਣੀ ਅੰਦਰ ਦਰਸਾਏ ਅਨੁਭਵੀ ਗਿਆਨ ਅਤੇ ਉਪਦੇਸ਼ ਸੱਚ ਹਨ, ਨਿਰੋਲ ਸੱਚ ਹਨ ਅਤੇ ਅਟਲ ਹਨ। ਇਸ ਦੀਰਘ ਵਿਸ਼ੇ ਨੂੰ ਸਮਝਣ ਲਈ ਹੇਠਾਂ ਕੁਝ ਵਿਚਾਰ ਪੇਸ਼ ਹਨ। ਕਾਇਨਾਤ ਦੇ ਦੋ ਮੰਡਲ ਹਨ, ਇੱਕ ਹੈ ਇਲਾਹੀ ਮੰਡਲ ਜਾਂ ਸੱਚਖੰਡ, ਦੂਸਰਾ ਹੈ ਮਾਇਕੀ ਮੰਡਲ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਕਰ ਆਸਣ ਡਿੱਠੋ ਜਾਓ। ਇਹ ਅਨੰਤ ਕੁਦਰਤ ਅਕਾਲ ਪੁਰਖ ਨੇ ਇਲਾਹੀ ਕਵਾਉ ਦੁਆਰਾ ਸਾਜੀ ਹੈ ਅਤੇ ਇਲਾਹੀ ਹੁਕਮ ਦੇ ਸਰਬੱਗ ਅਸੂਲਾਂ ਅਨੁਸਾਰ ਚੱਲ ਰਹੀ ਹੈ। ਹੁਕਮੀ ਹੋਵਣ ਅਕਾਰ, ਹੁਕਮ ਨਾ ਕਿਹਾ ਜਾਏ। ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਤੁਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਏ। ਇਲਾਹੀ ਹੁਕਮ ਅਨੁਸਾਰ ਇਹਨਾਂ ਦੋਹਾਂ ਮੰਡਲਾਂ ਦੇ ਅਡਰੋ ਅਡਰੇ ਨਿਯਮ, ਕਾਨੂੰਨ, ਕਰਮ ਕਿਰਿਆ, ਗੁਣ ਅਵਗੁਣ, ਰੰਗ ਰਸ ਅਤੇ ਪ੍ਰੇਮ ਸਿਆਪਣਾ ਆਦਿ ਹਨ। ਆਤਮ ਮੰਡਲ ਅਥਵਾ ਸੱਚਖੰਡ ਵਿੱਚ ਨਿਰੰਕਾਰ ਆਪ ਵਸਦਾ ਹੈ। ਸੱਚਖੰਡ ਵਸੇ ਨਿਰੰਕਾਰ। ਇਹ ਇਲਾਹੀ ਮੰਡਲ ਕੋਈ ਦਿਸਣਹਾਰ ਮਾਇਕੀ ਟਾਪੂ ਨਹੀਂ, ਬਲਕਿ ਇਹ ਤਾਂ ਆਤਮਿਕ ਅਨੁਭਵ ਦੀ ਉਹ ਵਿਸਮਾਦੀ ਅਵਸਥਾ ਹੈ ਜਿੱਥੇ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਓ, ਸੁੱਖ, ਆਨੰਦ, ਰੁਣ ਚੁਣ, ਜੀਵਨ ਰੌ, ਪ੍ਰਕਾਸ਼, ਗੁਰਪ੍ਰਸ਼ਾਦ, ਨਦਰ ਕਰਮ, ਬਖਸ਼ਿਸ਼, ਸ਼ਬਦ ਅਤੇ ਨਾਮ ਰਵ ਰਿਹਾ ਭਰਪੂਰ ਹੈ। ਇੱਥੇ ਨਿਰੰਕਾਰ ਦੇ ਆਤਮ ਪ੍ਰਕਾਸ਼ ਵਿੱਚ ਪੁੱਗੀਆਂ ਹੋਈਆਂ ਗੁਰਮੁਖ ਰੂਹਾਂ ਅਨੰਤ ਆਤਮ ਸੁੱਖ, ਬਿਸਮਾਦੀ ਮਹਾਰਸ, ਬਿਸਮਾਦੀ ਅਨਹਦ ਧੁਣੀ, ਇਲਾਹੀ ਪ੍ਰੇਮ ਸਿਆਪਣਾ ਵਿੱਚ ਆਪਣੇ ਨਿਰੰਕਾਰੀ ਪ੍ਰੀਤਮ ਦੀ ਨਿੱਕੀ ਹਜ਼ੂਰੀ ਦਾ ਅਨਹਦ ਬਿਸਮਾਦੀ ਰੰਗ ਰਸ ਮਾਣਦੀਆਂ ਹਨ। ਦੂਸਰੇ ਪਾਸੇ ਹੈ ਮਾਇਕੀ ਮੰਡਲ। ਇਸ ਵਿੱਚ ਜੀਵ ਮਾਇਆ ਦੇ ਪ੍ਰਾਇਣ ਹੋ ਕੇ ਮੈਂ ਮੇਰੀ ਅਥਵਾ ਹੋਮੇ ਵਿੱਚ ਵਿਚਰਦੇ ਹਨ ਅਤੇ ਆਪੋ ਆਪਣੀ ਮਾਨਸਿਕ ਰੰਗਤ ਅਨੁਸਾਰ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਇਸ ਆਤਮ ਮੰਡਲ ਦੀ ਬਾਬਤ ਗੁਰਬਾਣੀ ਵਿੱਚ ਇਸ ਤਰ੍ਹਾਂ ਪ੍ਰਕਾਸ਼ ਕੀਤੇ ਗਏ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਣੀ ਮੇਰਾ ਮਨ ਮੋਹਿਓ, ਅਚਰਜ ਜਾ ਕੇ ਸਵਾਦ। ਤੈ ਅਨਦ ਬਿਨੋਦ ਸਦਾ ਅਨਹਦ ਚੁਣਕਾਰੋ ਰਾਮ, ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੇਕਾਰੋ ਰਾਮ। ਮਿਲ ਸੰਤ ਗਾਵੇ ਖਸਮ ਭਾਵੇ, ਹਰ ਪ੍ਰੇਮ ਰਸ ਰੰਗ ਭਿੰਨਿਆ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾਨਿਤ ਜਾਕੋ ਉਪਜੀ, ਛੋੜ ਨਾ ਕਤਹੂ ਜਾਤਾ। ਨਿਰੰਕਾਰੀ ਦੇਸ਼ ਨੂੰ ਮਾਇਆ ਅਤੇ ਉਸਦੇ ਉਗਣ ਭੋ ਨਹੀਂ ਸਕਦੇ। ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ। ਗੁੱਜੀ ਪਾਹੇ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਬੇਗਮਪੁਰਾ ਸਹਿਰ ਕੋ ਨਾਉ, ਦੁੱਖ ਅੰਧੋ ਨਹੀਂ ਤੈ ਠਾਓ। ਦੂਸਰੇ ਪਾਸੇ ਮਾਇਕੀ ਮੰਡਲ ਵਿੱਚ ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਮੇ ਜਲਤੇ ਜਲ ਮੂਏ, ਭਰਮ ਆਏ ਦੂਜੇ ਪਾਏ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ। ਮੇਰੀ ਮੇਰੀ ਤਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆਂ। ਕਾਮ ਕ੍ਰੋਧ ਮਾਇਆ ਮੇ ਚੀਤ, ਝੂਠ ਵਿਕਾਰ ਜਾਗੇ ਹਿਤ ਚੀਤ, ਪੂੰਜੀ ਪਾਪ ਲੋਭ ਕੀ ਕੀਤ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤਹਿ ਆਪ ਮੰਦਾਇਓ। ਇਹ ਮਾਇਕੀ ਕਾਇਨਾਤ ਸਵੈਭੰਗ ਨਹੀਂ ਹੈ, ਇਹ ਨਿਰੰਕਾਰ ਦੀ ਕਿਰਤ ਹੈ ਜੋ ਉਸਦੇ ਹੁਕਮ ਵਿੱਚ ਚੱਲ ਰਹੀ ਹੈ। ਇਸ ਮਾਇਕੀ ਵੱਡ ਖੇਲ ਤਮਾਸ਼ੇ ਨੂੰ ਦਿਲਚਸਪ ਅਤੇ ਮਨਮੋਹਣਾ ਬਣਾਉਣ ਲਈ ਪੰਜ ਬਟਵਾਰੇ ਅਥਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਨੀਵੀਆਂ ਰੁਚੀਆਂ ਅਥਵਾ ਔਗਣਾਂ ਦਾ ਪ੍ਰਵੇਸ਼ ਹੋਇਆ। ਪੰਚ ਭੂਤ ਜਣੇ ਇੱਕ ਮਾਏ, ਭੌਜਲ ਖੇਲ ਕਰ ਜਗਤ ਵਿਆਏ। ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸਿਸ਼ਟ ਉਪਾਈ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਇਹ ਮਾਇਕੀ ਨੀਵੀਆਂ ਰੁਚੀਆਂ ਹੀ ਸਾਡੇ ਸਾਰੇ ਔਗਣਾਂ ਦਾ ਮੂਲ ਕਾਰਨ ਹਨ ਜਿਸ ਵਿੱਚੋਂ ਈਰਖਾ, ਦਵੈਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸਾੜਾ, ਕੁਲਝਣਾ, ਦੁੱਖ, ਕਲੇਸ਼, ਵਿਸ਼ੇ ਵਿਕਾਰ, ਝੂਠ, ਡਰ, ਫਰੇਬ, ਚਿੰਤਾ, ਸ਼ੱਕ, ਬੇਈਮਾਨੀ, ਖੁਦਗਰਜੀ, ਮੈਂ ਮੇਰੀ, ਨਫ਼ਰਤ ਅਤੇ ਲੜਾਈ ਝਗੜਾ ਆਦਿ ਆਉਸਰੀ ਔਗਣ ਉਪਜਦੇ ਹਨ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੀ ਪੰਕਤੀ ਅਨੁਸਾਰ ਜਦ ਅਸੀਂ ਮੋਹ ਮਾਇਆ ਦੇ ਪਰਾਇਣ ਹੋ ਕੇ ਹਰੀ ਨੂੰ ਭੁੱਲ ਜਾਂਦੇ ਹਾਂ ਅਥਵਾ ਉਸਦਾ ਸਿਮਰਨ ਨਹੀਂ ਕਰਦੇ ਤਾਂ ਅਸੀਂ ਮਾਇਆ ਦੇ ਅਟੱਲ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਔਗਣ ਕਰਦੇ ਅਤੇ ਨਤੀਜੇ ਭੁਗਤਦੇ ਹਾਂ। ਦੂਜੇ ਪਾਸੇ ਜਦ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਰੀ ਨੂੰ ਯਾਦ ਕਰਦੇ ਹਾਂ ਜਾਂ ਉਸਦਾ ਸਿਮਰਨ ਕਰਦੇ ਹਾਂ ਤਾਂ ਸਾਡਾ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ ਅਤੇ ਸਾਰੇ ਦੈਵੀ ਗੁਣ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ, ਜਿਵੇਂ ਕਿ ਸੱਤ, ਸੰਤੋਖ, ਦਇਆ, ਧਰਮ, ਖਿਮਾ, ਨਿਮਰਤਾ, ਪਿਆਰ, ਇਤਫਾਕ, ਸੇਵਾ ਭਾਵ, ਪਰੋਪਕਾਰ, ਮਿੱਤਰਤਾ, ਸ਼ਾਂਤੀ, ਹਮਦਰਦੀ, ਧੀਰਜ, ਵਿਸ਼ਵਾਸ, ਮਿਲਵਰਤਨ, ਆਪਾ ਵਾਰਨਾ, ਪ੍ਰੀਤ, ਪ੍ਰੇਮ, ਰਸ, ਚਾਉ ਆਦਿ। ਇਸ ਤਰ੍ਹਾਂ ਹਰੀ ਨੂੰ ਭੁੱਲਣਾ ਹੀ ਸਾਰੇ ਮਾਇਕੀ ਔਗਣਾਂ ਅਥਵਾ ਦੁੱਖ ਕਲੇਸ਼ਾਂ ਦਾ ਮੂਲ ਕਾਰਨ ਹੈ। ਅਤੇ ਦੂਜੇ ਪਾਸੇ ਹਰੀ ਨੂੰ ਯਾਦ ਕਰਨਾ ਜਾਂ ਉਸਦਾ ਸਿਮਰਨ ਹੀ ਸਾਰੇ ਦੈਵੀ ਗੁਣਾਂ ਅਥਵਾ ਸੁੱਖਾਂ ਦਾ ਮੂਲ ਸੋਮਾ ਹੈ। ਦੁੱਖ ਤਦੇ ਜਦ ਵਿਸਰੈ, ਸੁੱਖ ਪ੍ਰਭ ਚਿਤ ਆਏ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁਵਿਧ ਧਾਵੇ। ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੇ ਦੀਨ ਦਿਆਲਾ ਜੀਓ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਪੜ੍ਹਦਿਆਂ, ਸੁਣਦਿਆਂ ਅਥਵਾ ਗੁਰਬਾਣੀ ਦੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਜੀਵਨ ਵਿੱਚ ਕੋਈ ਉਚੇਰਾ ਪਰਿਵਰਤਨ ਨਹੀਂ ਆਉਂਦਾ। ਇਹ ਸਭ ਕੁਝ ਕਰਦੇ ਵੀ ਅਸੀਂ ਮਾਇਕੀ ਖਲਜਗਨ ਵਿੱਚ ਗਲਤਾਨ ਹੋ ਰਹੇ ਹਾਂ, ਜਿਸ ਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਗੁਰਬਾਣੀ ਦੇ ਅੰਤਰੀ ਭੇਦਾਂ ਅਤੇ ਤੱਤ ਵਿੱਚ ਪੂਰਨ ਨਿਸ਼ਚਾ ਨਹੀਂ ਆਇਆ। ਗੁਰਬਾਣੀ ਦੇ ਉਪਦੇਸ਼ ਨੂੰ ਅਸੀਂ ਆਪਣੇ ਜੀਵਨ ਵਿੱਚ ਨਹੀਂ ਢਾਲਦੇ ਅਥਵਾ ਉਹਨਾਂ ਨੂੰ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਅਸੀਂ ਸਮਝਦੇ ਹਾਂ ਕਿ ਗੁਰਬਾਣੀ ਦਾ ਪਾਠ ਕਰਨਾ ਹੀ ਸਾਡੇ ਲਈ ਕਾਫੀ ਹੈ, ਇਸ ਦੀ ਕਮਾਈ ਕਿਸੇ ਹੋਰ ਧਾਰਮਿਕ ਬੰਦਿਆਂ ਦਾ ਕੰਮ ਹੋਵੇਗਾ। ਜੇ ਅਸੀਂ ਸਿਮਰਨ ਕਰਦੇ ਵੀ ਹਾਂ ਤਾਂ ਓਪਰੇ ਜਿਹੇ ਮਨ ਨਾਲ, ਠਾਠਾ ਬਾਗਾ ਕਰਕੇ ਮਨ ਨੂੰ ਤਸੱਲੀ ਦੇ ਛੱਡਦੇ ਹਾਂ। ਅਸੀਂ ਨੁਸਖਾ ਹੀ ਪੜ੍ਹੀ ਜਾਂਦੇ ਹਾਂ, ਨੁਸਖੇ ਨੂੰ ਵਰਤਦੇ ਨਹੀਂ। ਪੁੱਛਤ ਪਤ ਕਿਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਜਾਈਏ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿੱਟੇ ਰੋਗ ਸੁੱਖ ਸਹਿਜ ਸਮਾਈਏ। ਪੁੱਛਤ ਸੁਹਾਗਣ ਹੈ ਕਰਮ ਦੁਹਾਗਣ ਕੈ, ਹਿਰਦੇ ਵਿਵਿਚਾਰ ਕਤ ਸਹਿਜਾ ਬੁਲਾਈਏ। ਗਾਏ ਸੁਣੇ ਆਖੇ ਮੀਚੇ, ਪਾਈਏ ਨਾ ਪਰਮ ਪਦ, ਗੁਰੂ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਗੁਰਬਾਣੀ ਵਿੱਚ ਜਗਿਆਸਿਆਂ ਨੂੰ ਹੇਠ ਲਿਖੇ ਮੁੱਢਲੇ ਉਪਦੇਸ਼ ਕਮਾਉਣ ਦੀ ਬਾਰ ਬਾਰ ਪ੍ਰੇਰਨਾ ਕੀਤੀ ਗਈ ਹੈ। ਪਹਿਲਾ ਹੈ ਸਾਧ ਸੰਗਤ ਕਰਨੀ ਅਤੇ ਦੂਸਰਾ ਸਿਮਰਨ ਕਰਨਾ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲਸਾ ਸੰਗਤ ਭੱਜ ਕੇਵਲ ਨਾਮ। ਪਰ ਅਸੀਂ ਅਵਰ ਕਾਜ ਵਿੱਚ ਹੀ ਗਲਤਾਨ ਹੋ ਕੇ ਆਪਣੇ ਅਸਲੀ ਨਿੱਜੀ ਕੰਮ ਜਾਂ ਕਮਾਈ ਭੱਜ ਕੇਵਲ ਨਾਮ ਵੱਲੋਂ ਅਣਜਾਣ, ਬੇਪਰਵਾਹ ਅਤੇ ਮਚਲੇ ਹੋਏ ਰਹਿੰਦੇ ਹਾਂ। ਜੇ ਕਦੀ ਅਸੀਂ ਸਤਸੰਗ ਵਿੱਚ ਜਾਂਦੇ ਵੀ ਹਾਂ ਤਾਂ ਆਪਣੀਆਂ ਮਾਇਕੀ ਗਰਜਾਂ ਦੀ ਪੂਰਤੀ ਲਈ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਜੇਕਰ ਗੁਰਬਾਣੀ ਦੇ ਸਭ ਤੋਂ ਉੱਚੇ, ਸੁੱਚੇ ਅਤੇ ਜ਼ਰੂਰੀ ਉਪਦੇਸ਼ ਤੋਂ ਅਸੀਂ ਅਣਗਹਿਲੀ ਕੀਤੀ ਹੋਈ ਹੈ ਜਾਂ ਵਿਸਾਰਿਆ ਹੈ ਤਾਂ ਉਹ ਹੈ ਸਿਮਰਨ। ਸਾਧੂ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ, ਮਾਇਆ ਹਾਥ ਬਿਕਾਨਾ। ਇਹੀ ਕਾਰਨ ਹੈ ਕਿ ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਪ੍ਰਚਾਰ ਕਰਦਿਆਂ ਹੋਇਆਂ ਵੀ ਸਾਡਾ ਮਾਇਕੀ, ਮਾਨਸਿਕ ਅਤੇ ਪਰਮਾਰਥਕ ਅਰਥਾਤ ਸਮੁੱਚਾ ਜੀਵਨ ਹੀ ਝੂਠੀ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਨਿਕਲਦਾ ਜਾਂਦਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਮਨ ਕੇ ਅਧਿਕ ਤਰੰਗ, ਕਿਉਂ ਦਰ ਸਾਹਿਬ ਛੁੱਟੀਏ। ਇਸ ਦੇ ਮੁਕਾਬਲੇ 'ਤੇ ਕਿਸੇ ਭਾਗਾਂ ਵਾਲੇ ਗੁਰਮੁਖ ਦੇ ਸਿਮਰਨ ਦੀ ਕਮਾਈ ਦੀ ਸਾਖੀ ਇਉਂ ਬਿਆਨ ਕੀਤੀ ਜਾਂਦੀ ਹੈ। ਕੋਈ ਭੋਲਾ ਪਾਲਾ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਹਲ ਚਲਾ ਰਿਹਾ ਸੀ। ਇੱਕ ਰੱਬ ਦੇ ਨਾਮ ਵਿੱਚ ਰੱਤਾ ਸਾਧੂ ਉੱਥੋਂ ਲੰਘਿਆ ਤਾਂ ਉਸਨੇ ਜ਼ਿਮੀਂਦਾਰ ਦੇ ਖੂਹ 'ਤੇ ਆ ਕੇ ਪਾਣੀ ਮੰਗਿਆ। ਜ਼ਿਮੀਂਦਾਰ ਨੇ ਸ਼ਰਧਾ ਭਾਵਨੀ ਨਾਲ ਗਾਂ ਦਾ ਦੁੱਧ ਚੋ ਕੇ ਉਸਦੀ ਲੱਸੀ ਬਣਾ ਕੇ ਸਾਧੂ ਨੂੰ ਪਿਆਈ। ਸਾਧੂ ਅਤਿਅੰਤ ਪ੍ਰਸੰਨ ਹੋ ਕੇ ਬੋਲਿਆ ਕਿ ਤੂੰ ਮੇਰੀ ਭੁੱਖ ਅਤੇ ਪਿਆਸ ਮਿਟਾਈ ਹੈ, ਇਸ ਦੇ ਬਦਲੇ ਮੈਂ ਤੈਨੂੰ ਆਪਣੇ ਕੋਲੋਂ ਸਭ ਤੋਂ ਚੰਗੀ ਚੀਜ਼ ਦਿੰਦਾ ਹਾਂ। ਇਹ ਕਹਿ ਕੇ ਉਸਨੇ ਜ਼ਿਮੀਂਦਾਰ ਨੂੰ ਆਪਣੇ ਸਾਹਮਣੇ ਬਿਠਾ ਕੇ ਤਿੰਨ ਵਾਰੀ ਵਾਹਿਗੁਰੂ 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 ਕਹਾਇਆ ਅਤੇ ਕਿਹਾ ਕਿ ਹੁਣ ਇਸੇ ਤਰ੍ਹਾਂ ਜਪਦਾ ਰਹੋ, ਫਿਰ ਦੇਖ ਇਸ ਨੂੰ ਕੀ ਫਲ ਲੱਗਦੇ ਹਨ। ਇਹ ਕਹਿ ਕੇ ਫਕੀਰ ਤਾਂ ਚਲਾ ਗਿਆ ਅਤੇ ਜ਼ਿਮੀਂਦਾਰ ਨੇ ਭੋਲੇ ਪਾ ਵਾਹਿਗੁਰੂ ਨਾਮ ਦੀ ਕਮਾਈ ਸ਼ੁਰੂ ਕਰ ਦਿੱਤੀ। ਦਿਨ ਰਾਤ ਸਿਮਰਨ ਕਰਦਿਆਂ ਉਹ ਆਨੰਦ ਵਿੱਚ ਆ ਗਿਆ। ਰਿੱਧੀਆਂ ਸਿੱਧੀਆਂ ਫੁਰ ਪਈਆਂ। ਉਸ ਦੀ ਖੇਤੀ ਵੀ ਮਾਮੂਲੀ ਮਿਹਨਤ ਨਾਲ ਬਾਕੀਆਂ ਨਾਲੋਂ ਵਧੇਰੇ ਫਲਦੀ। ਉਸ ਦੀ ਘਰਵਾਲੀ ਨੂੰ ਉਸ ਦੇ ਭਰਾ ਨੇ ਆਪਣੇ ਘਰ ਵਸਾ ਲਿਆ, ਪਰ ਉਸਨੇ ਭਰਾ ਨਾਲ ਲੜਨ ਦੀ ਥਾਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਉਸਦੇ ਮਾਂ ਜਾਏ ਭਰਾ ਨੂੰ ਭਰਾ ਨੇ ਉਸ ਨੂੰ ਮਾਇਆ ਤੋਂ ਬਚਾ ਲਿਆ। ਜਦ ਉਸ ਨੂੰ ਪੁੱਛਿਆ ਗਿਆ ਕਿ ਜੇ ਤੂੰ ਵਾਹਿਗੁਰੂ ਕਹਿਣਾ ਛੱਡ ਦੇਵੇਂ ਤਾਂ ਕੀ ਹੋਵੇ, ਤਾਂ ਉਸਦਾ ਦਿਲ ਟੁੰਬਵਾਂ ਜਵਾਬ ਸੀ, ਜੇ ਮੈਂ ਵਾਹਿਗੁਰੂ ਕਹਿਣਾ ਛੱਡ ਦੇਵਾਂ ਤਾਂ ਮੈਂ ਮਰਦਾ ਹਾਂ। ਇਸ ਤਰ੍ਹਾਂ ਉਸਦਾ ਜੀਵਨ ਆਖਾਂ ਜੀਵਾਂ ਵਿਸਰੇ ਮਰ ਜਾਉਣ ਵਾਲਾ ਬਣ ਗਿਆ, ਜਿਸ ਨਾਲ ਉਸਦਾ ਆਤਮਿਕ ਨਿਸਤਾਰਾ ਹੋ ਗਿਆ। ਸਾਡੇ ਅਖੌਤੀ ਧਾਰਮਿਕ ਜੀਵਨ ਅਤੇ ਉਸ ਭੋਲੇ ਭਾਲੇ ਜ਼ਿਮੀਂਦਾਰ ਦੀ ਜਿਗਿਆਸਾ ਵਿੱਚ ਇਹੋ ਅੰਤਰ ਅਥਵਾ ਫਰਕ ਹੈ। ਉਸ ਜ਼ਿਮੀਂਦਾਰ ਦੇ ਭੋਲੇਪਣ ਵਿੱਚ ਅਥਾਹ ਸ਼ਰਧਾ ਭਾਵਨੀ ਸੀ, ਜਿਸ ਦੀ ਸਾਡੇ ਵਿੱਚ ਘਾਟ ਹੈ। ਸਾਡਾ ਨਿਸ਼ਚਾ ਜਾਂ ਵਿਸ਼ਵਾਸ ਉਪਰਾ ਜਿਹਾ ਹੁੰਦਾ ਹੈ ਜੋ ਮਾਇਆ ਦੇ ਕ੍ਰਿਸ਼ਮਿਆਂ ਦੀ ਲਸ਼ਕ ਨਾਲ ਛੇਤੀ ਹੀ ਛਾਈ ਮਾਈ ਹੋ ਜਾਂਦਾ ਹੈ। ਜ਼ਿਮੀਂਦਾਰ ਨੇ ਸਾਧੂ ਦੀ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਅਤੇ ਵਾਹਿਗੁਰੂ ਨਾਮ ਨੂੰ ਅੰਨਿਆਂ ਦੇ ਜੱਫੇ ਵਾਂਗ ਦ੍ਰਿੜ ਕਰਕੇ ਫੜ ਲਿਆ ਅਤੇ ਕਮਾਇਆ। ਪਰ ਅਸੀਂ ਸਿਮਰਨ ਦੀ ਬਾਬਤ ਕਿਉਂ, ਕਿਆ, ਕੈਸੇ ਦੇ ਭੰਬਲ ਭੂਸਿਆਂ ਵਿੱਚ ਆਪਣਾ ਅਮੋਲਕ ਸਮਾਂ ਗਵਾ ਲੈਂਦੇ ਹਾਂ। ਦ੍ਰਿੜ ਵਿਸ਼ਵਾਸ ਨਾ ਹੋਣ ਕਰਕੇ ਅਸੀਂ ਸਲਾਹਾਂ ਵਿੱਚ ਹੀ ਪਏ ਰਹਿੰਦੇ ਹਾਂ। ਜ਼ਿਮੀਂਦਾਰ ਨੇ ਆਪਣੇ ਜੀਵਨ ਵਿੱਚ ਸਾਧੂ ਦੇ ਉਪਦੇਸ਼ ਅਰਥਾਤ ਵਾਹਿਗੁਰੂ ਨਾਮ ਦੀ ਕਮਾਈ ਨੂੰ ਬਾਕੀ ਘਰੇਲੂ ਮਸਲਿਆਂ ਨਾਲੋਂ ਪਹਿਲ ਜਾਂ ਪ੍ਰਾਇਰਟੀ ਦਿੱਤੀ, ਪਰ ਅਸੀਂ ਸਿਮਰਨ ਨਾਲੋਂ ਆਪਣੇ ਮਾਇਕੀ ਕੰਮਾਂ ਨੂੰ ਪਹਿਲ ਦਿੰਦੇ ਹਾਂ। ਅਸੀਂ ਮਾਇਕੀ ਰੁਝੇਵੇਂ ਇਤਨੇ ਵਧਾ ਲਏ ਹਨ ਕਿ ਸਾਨੂੰ ਸਿਮਰਨ ਕਰਨ ਦੀ ਫੁਰਸਤ ਹੀ ਨਹੀਂ, ਅਤੇ ਜੇ ਕਿਤੇ ਸਿਮਰਨ ਕਰਨ ਦੀ ਰੀਸ ਜਾਂ ਤਰਲਾ ਕਰਦੇ ਵੀ ਹਾਂ ਤਾਂ ਸਾਡਾ ਮਨ ਚਲਾਏਮਾਣ ਹੋ ਜਾਂਦਾ ਹੈ। ਜੈਸੋ ਮਨ ਕਿਰਤ ਬਿਰਤ ਮੇਂ ਮਗਨ ਹੋਏ, ਸਾਧ ਸੰਗ ਕੀਰਤਨ ਮੇਂ ਨਾ ਠਹਿਰਾਵੇ। ਗੁਰਬਾਣੀ ਵਿੱਚ ਥਾਂ ਥਾਂ ਸਿਮਰਨ ਨੂੰ ਪਹਿਲ ਦੇਣ ਲਈ ਪ੍ਰੇਰਿਆ ਗਿਆ ਹੈ। ਰਾਖਣ ਹਾਰ ਸਮਾਰ ਜਣਾ, ਸਗਲੇ ਛੋੜ ਵਿਚਾਰ ਮਨਾ, ਏਕੋ ਜਪੀਏ ਮਨੇ ਮਾਹੇ, ਇੱਕਸ ਕੀ ਸਰਨਾਏ, ਇੱਕਸ ਸਿਉਂ ਕਰ ਪਿਰੜੀ, ਦੂਜੀ ਨਾਹੀਂ ਜਾਏ। ਰਸਨਾ ਰਾਮ ਕੋ ਜਸ ਗਾਓ, ਆਣ ਸਵਾਦ ਵਿਸਾਰ ਸਗਲੇ, ਭਲੇ ਨਾਮ ਸੁਆਓ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲਸਾ ਸੰਗਤ ਭੱਜ ਕੇਵਲ ਨਾਮ। ਕਹਿਤ ਕਬੀਰ ਸੁਨੋਰੇ ਪ੍ਰਾਣੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੂਰੇ ਪ੍ਰਾਣੀ, ਪਰੋ ਏਕ ਹੀ ਸਰਨਾ। ਜ਼ਿਮੀਂਦਾਰ ਨੇ ਆਪਣਾ ਮਨ ਤਨ ਬਿਰਤੀ ਇੱਕ ਅੱਖਰ ਵਾਹਿਗੁਰੂ ਦੇ ਸਿਮਰਨ ਵਿੱਚ ਇਕਾਗਰ ਕਰਕੇ ਹੋਰ ਰੁਝੇਵੇਂ ਘਟਾ ਦਿੱਤੇ, ਪਰ ਅਸੀਂ ਬੇਲੋੜੇ ਰੁਝੇਵਿਆਂ ਅਥਵਾ ਮਾਇਕੀ ਖਲਜਗਨ ਨੂੰ ਹੋਰ ਵਧਾਈ ਜਾਂਦੇ ਹਾਂ। ਜ਼ਿਮੀਂਦਾਰ ਨੇ ਇਹ ਉਪਦੇਸ਼ ਦ੍ਰਿੜ ਕਰ ਲਿਆ ਸੀ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਪਰ ਅਸੀਂ ਖਾਮ ਖਾ ਦੁਨੀਆਂ ਵਿੱਚ ਦੁਨੀਆਂ ਦੀਆਂ ਵਡਿਆਈਆਂ ਅਥਵਾ ਵਾਹ ਵਾਹ ਦੀ ਖਾਤਰ ਆਪਣੇ ਫਾਲਤੂ ਜਿਵੇਂ ਵਧਾਈ ਜਾਂਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਗੁਰਬਾਣੀ ਦਾ ਤਾਕੀਦੀ ਹੁਕਮ ਹੈ ਕਿ ਗੁਰਮੁਖ ਹੋਵੇ ਸੋ ਅਲਪਤੋ ਵਰਤੇ, ਰੇ ਮਨ ਮੇਰੇ ਤੂੰ ਹਰ ਸਿਉ ਜੋਰ, ਕਾਜ ਤੁਹਾਰੇ ਨਾ ਹੀ ਹੋਰ। ਗੁਰਸਿੱਖ ਮਨੋ ਨਾ ਵਿਸਰੇ, ਚੱਲਣ ਜਾਣ ਜੁਗਤ ਮਹਿਮਾਨਾਂ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਪ੍ਰੇਜ ਅਤ ਜ਼ਰੂਰੀ ਹੈ, ਵਰਨਾ ਬਿਮਾਰੀਆਂ ਘਟਣ ਦੀ ਬਜਾਏ ਵਧਦੀਆਂ ਜਾਂਦੀਆਂ ਹਨ। ਸਾਡੇ ਰੋਜ਼ਾਨਾ ਜੀਵਨ ਵਿੱਚ ਈਰਖਾ, ਦਵੈਤ, ਝੂਠ, ਫਰੇਬ, ਰਿਸ਼ਵਤਖੋਰੀ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਚੱਲ ਰਿਹਾ ਹੈ, ਜਿਸ ਨਾਲ ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਹੋਰ ਨਿਗਰਦਾ ਜਾ ਰਿਹਾ ਹੈ। ਇਹਨਾਂ ਮਾਨਸਿਕ ਔਗਣਾਂ ਤੋਂ ਪਰਹੇਜ ਕੀਤੇ ਬਗੈਰ ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ, ਅਨਕਾਏ ਰਾਤੜਿਆਂ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੀ ਰਸਨਾ, ਫਿਰ ਕਦੋਂ ਸਿੱਧੇ ਆਵੇ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟਸ ਮੂੜੇ ਕਮਨ ਗੁਣੀ, ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਇਹੋ ਕਾਰਨ ਹੈ ਕਿ ਭਾਵੇਂ ਅਸੀਂ ਪਾਠ, ਪੂਜਾ, ਧਰਮ, ਕਰਮ, ਦਾਨ, ਪੁੰਨ ਤਾਂ ਬਹੁਤ ਕਰਦੇ ਹਾਂ, ਪਰ ਮਲੀਨ ਨੀਵੀਆਂ ਭਾਵਨਾਵਾਂ ਹਿਰਦੇ ਵਿੱਚ ਭਰੀਆਂ ਹੋਣ ਕਰਕੇ ਸਾਡੀ ਧਾਰਮਿਕ ਕਿਰਿਆ ਥਾਂ ਨਹੀਂ ਪੈਂਦੀ ਅਤੇ ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ। ਸਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੋਣ ਕਰਕੇ ਸਾਡੇ ਕਰਮ ਕਾਂਡ ਅਤੇ ਅਖੌਤੀ ਭਗਤੀ ਪਖੰਡ ਬਣ ਕੇ ਰਹਿ ਜਾਂਦੇ ਹਨ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ। ਰਾਮ ਕਹਿਣ ਵਿੱਚ ਜੋ ਭੇਦ ਹੈ, ਇਸ ਦਾ ਗਿਆਨ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਹੀ ਹੋ ਸਕਦਾ ਹੈ। ਸਿਮਰਨ ਦੀ ਕਠਿਨ ਆਤਮਿਕ ਘਾਲਣਾ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਘਾਲਦਾ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਇਹ ਨਿਦਾਨ ਜਪੇ ਮਨ ਕੋਏ, ਸਭ ਜੁਗਮੇ ਤਾਕੀਗਤ ਹੋਏ। ਆਖਣ ਔਖਾ ਸਾਚਾ ਨਾਉ, ਐਸੋ ਰਿਹਾ ਰਸ ਮਿੱਠਾ, ਗੁਰਮੁਖ ਕਿਨੇ ਵਿਰਲੇ ਡੀਠਾ। ਅਜਿਹੇ ਗੁਰਮੁਖ ਪਿਆਰਿਆਂ ਦੀ ਉੱਚੀ ਸੁੱਚੀ ਸੰਗਤ ਵਿੱਚ ਮਨ ਆਤਮ ਪ੍ਰਾਇਣ ਹੋ ਜਾਂਦਾ ਹੈ। ਇਲਾਹੀ ਪ੍ਰੀਤ ਦੇ ਰੰਗ ਵਿੱਚ ਰੰਗਿਆ ਮਨ ਵਜਤ ਵਿੱਚ ਆ ਕੇ ਆਪ ਮੁਹਾਰੇ ਕਹਿ ਉੱਠਦਾ ਹੈ, ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ, ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ। ਚੱਲਦਾ